श्लोक फिरत फिरत प्रभ आया परया तो शरण आए नानक की प्रभ बेनती अपनी भगती लाए।
हर श्री सुखमनी साहब जी दे वीवें अष्टपदी के विचार आप करनी है। श्लोक आप जी ने श्रवण किया है, फिरत फिरत प्रभ आया परया तो शरणाए नानक की प्रभ बेनती अपनी भक्ति लाए। कई शब्द ऐसे ने जिन्हां नूं समझण लई बहुत विचार विच जाना पैंदा है। फिरत फिरत प्रभ आया, कौन आया, कितों आया, विचार करनी पैगी। जिसनों असी जीव कहते हाँ, मनुख कहते हाँ, यह गल उसकी है, जिज्ञासु की है। मनुखा जन्म विच पहुंचने तो पहला फिरत फिरत बहुते जुग हारियो, मानस दे लही बड़े थावां तो फिर के आया है, बड़ी दूर तो आया है। ऐसा जिक्र पाणी ने किया है, मैं आया दूर हूं चल के, हाँ तकी तो शरणाए जियो। मैं आशा रखी चित में, मेरा सब दुख गवाए जियो। मंजिलां दी दूरी नहीं, जन्मां दी दूरी है। बड़े जन्म इसने थारे ने, कदे पशु कदे पंछी कदे सर्प कदे दरखत कदे पहाड़, अनेकां जन्मां च गुजर के इस मनुख जन्म तक आया है। मनुख जन्म किस लिए मिलया? नानक कहत मिलन की बरिया, निरंकार ने इसनु अपने नाल मिलन दी वारी दिती, समा दिता कि तू इस जन्म विच मेरे नाल मिल सके। बाणी ने बचन कहे, यह है तेरी अवसर, यह है तेरी बार, घट भीतर तू देख विचार। बड़े जन्म विछड़े हो गए, जन्म इसलिए मिलया कि मिल सके। रविदास जी महाराज ने बचन कहे, बहुत जन्म बिछड़े थे माधव, ये जन्म तुम्हारे लिखे। बिछड़िया तो बड़ा समय लंघ गया, क्या ये मिलन लई विचार कर रहा है कि मिलिया जाए? ऐसा भी नहीं, अपने मिले इस समय नू व्यर्थ गवा रहा है, किसे अर्थ विच नहीं पाउंदा। बड़ी दूर तो आया है, केते रुख बिरख हम चीने, केते पशु उपाय, केते नाग कुली में आए, केते पंख उड़ाए। बड़े थामा तो फिर के ये जन्म प्राप्त होया है, किसले मिले हा आयो पढ़न सुनन को बाणी, नाम बिसार लागा आन लालच, व्यर्थ जन्म प्राणी। इसलिए आया सी कि बाणी पढ़ के बाणी सुन के उस नाल जुड़ सके, पर नाम भूल गया, लालच विच पै गया। लालच लागे जन्म गवाया, माया परम भुलाएगा। माया दे भुलेखे ने इस नूं भुला दिता। एक ऐसा पर्दा बनिया जो हुण टुटण विच नहीं आउंदा। फिरदा 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 अनेक जोनिया जन्मां च पड़ा कटदा, ए मनुखा जन्म तक पहुंच गया। इत्थे आके भी इस नूं सोझी ना रही, जो मन कहिंदा रहा वो करदा रहा। वेद पढ़े पुराण सुने, पर असर की होया? बाणी ने बचन कह तै नर क्या पुराण सुन की ना, अन पावनी भगत न उपजी भूखे दान न दीना। काम न बिसरयो क्रोध न बिसरयो लोभ न छूटो देवा, पर निंदा मुख ते नहीं छूटी निफल भई सब सेवा। जुड़ना सी इस जन्म विच ईश्वर नाल, पर जुड़ ना सकया। ऐसे कर्म करदा रहा, जेड़े कर्म सगों विछोड़दे ने। ऐसा कुछ ना करया जिस नाल जुड़ सके। अजे भी सोझी नहीं है, गुरु वार वार कहिंदा जाग ले हो रे मना, जाग ले हो कहां गाफल सोया। अजहो समझ कश बिगड़ो नाहिन, भजले राम मुरार, कहो नानक निज मत साधन को, पाख्यो तुहे पुकार। जाग, जो जाग जाता है वो कुछ बचा लेता है, जो सो जाता है वो लुटिया जाता है। बाणी च ऐसे बचन गुरुदेव पिता ने कहे कि सौ रहा है मौत मैली नींद विच, ते जागेगा नहीं जगाएगा कोई, जिसने अज्ञान ला के सोया है ओही गुरु गुर ज्ञान लाए जगावे गो। ਜਿਸ ਤੇ ਸੁੱਤਾ ਨਾਨਕਾ ਜਾਗਾਇ ਸੋਈ। ਜਗਾਏਗਾ ਗੁਰੂ ਪਰ ਸੁੱਤੇ ਨੂੰ ਜਗਾਇਆ ਜਾ ਸਕਦਾ ਹੈ, ਜੋ ਜਾਗਦਾ ਹੈ ਸੌਣ ਦਾ ਟੌਂਗ ਕਰ ਰਿਹਾ ਹੈ ਉਸਨੂੰ ਕੌਣ ਜਗਾਏਗਾ। ਜਾਗਦਾ ਸੌਣ ਦਾ ਟੌਂਗ ਕਰੇ ਤਾਂ ਫਿਰ ਨਹੀਂ ਜਗਾਇਆ ਜਾ ਸਕਦਾ, ਤਾਂ ਹੀ ਜਗਾ ਸਕਦੇ ਹੋ ਜੇ ਕੋਈ ਜਾਗਣਾ ਚਾਹੇ। ਇਹਨੇ ਕੋਈ ਸ਼ਬਦ ਪਕੜ ਲੈ, ਜਾਗਣਾ ਜਾਗਣ ਨੀਕਾ ਹਰ ਕੀਰਤਨ ਮੈਂ ਜਾਗਣਾ। ਹੁਣ ਇਹਨੂੰ ਇਸ ਗੱਲ ਦਾ ਗਿਆਨ ਨਹੀਂ ਕਿ ਗੁਰੂ ਕਹਿੰਦਾ ਕੀ ਹੈ। ਇਹਨੇ ਸ਼ੁਰੂ ਕਰ ਲਿਆ ਕਿ ਰਹਿਣ ਸਬਾਈ ਕੀਰਤਨ ਕਰੋ, ਨਾ ਇਸ ਨੂੰ ਪਤਾ ਕੀਰਤਨ ਕੀ ਹੈ, ਨਾ ਇਸ ਨੂੰ ਪਤਾ ਜਾਗਣਾ ਕੀ ਹੈ। ਰਾਤ ਭਰ ਬੈਠ ਕੇ ਕੀਰਤਨ ਵਿੱਚ ਇਸ ਨੀਂਦ ਤੋਂ ਬਚਣ ਲਈ ਜਾਗਣ ਲਈ ਉਸਨੂੰ ਇਹ ਜਾਗਣਾ ਕਹਿੰਦਾ ਹੈ। ਪਰ ਗੁਰੂ ਜੋ ਸ਼ਬਦ ਕਹਿੰਦਾ ਹੈ ਹਰ ਕੀਰਤਨ ਮੈਂ ਜਾਗਣਾ, ਹਰੀ ਦੀ ਕੀਰਤੀ ਵਿੱਚ ਜਾਗਣਾ, ਹਰੀ ਦੀ ਕੀਰਤੀ ਲਈ ਜਾਗਣਾ ਨਹੀਂ। ਜਾਗਣਾ ਜਾਗਣ ਨੀਕਾ ਹਰ ਕੀਰਤਨ ਮੈਂ ਜਾਗਣਾ, ਉਹਦੀ ਕੀਰਤੀ ਕਰਦਿਆਂ ਜਾਗਰਤ ਅਵਸਥਾ ਪ੍ਰਾਪਤ ਹੋ ਜਾਏ ਉਹ ਜਾਗਣਾ ਹੈ। ਜਾਗ ਕੇ ਸਭ ਦਿਸਦਾ ਹੈ ਨਾ, ਜਿਵੇਂ ਇਸ ਨੀਂਦ ਤੋਂ ਛੁਟਕਾਰਾ ਪਾ ਕੇ ਅੱਖਾਂ ਖੋਲਦੇ ਹੋ ਤੇ ਖੋਇਆ ਹੋਇਆ ਸੰਸਾਰ ਦਿਸ ਆਉਂਦਾ ਹੈ, ਸਭ ਦਿਸਦਾ ਹੈ। ਜਦੋਂ ਅਗਿਆਨਤਾ ਦੀ ਨੀਂਦ ਵਿੱਚੋਂ ਅੱਖਾਂ ਖੋਲਦੇ ਹੋ ਫਿਰ ਵੀ ਸਭ ਦਿਸੇਗਾ। ਜੋ ਅੱਜ ਸਾਰ ਦਿਸਦਾ ਹੈ ਉਹ ਆਸਾਰ ਹੋ ਜਾਏਗਾ, ਜੋ ਅੱਜ ਸੱਚ ਦਿਸਦਾ ਹੈ ਉਹ ਝੂਠ ਹੋ ਜਾਏਗਾ। ਗੱਲ ਕੀ ਕਿ ਗਿਆਨ ਜਾਗਰਤ ਵਿੱਚ ਜਾਗ ਗਿਆ, ਅੱਜ ਜਾਗਦਾ ਨਹੀਂ, ਅੱਜ ਕੀਰਤਨ ਕਰਨ ਲਈ ਪਿਆ ਜਾਗੇ ਸਾਰੀ ਰਾਤ। ਪਰ ਲਾਭ ਤਾਂ ਹੋਏਗਾ ਜੇ ਪਤਾ ਚੱਲ ਜਾਏ ਕੀਰਤਨ ਕੀ ਹੈ। ਪੜ੍ਹੀ ਜਾਂਦਾ ਕੀਰਤਨ ਨਿਰਮੋਲਕ ਹੀਰਾ ਆਨੰਦ ਗੁਣੀ ਗਹੀਰਾ। ਇਹਨੂੰ ਪੁੱਛੇ ਭਲੇ ਪੁਰਖਾ ਨਿਰਮੋਲਕ ਹੀਰੇ ਦੀ ਪਰਖ ਕਰਨ ਲਈ ਵੀ ਜਵਾਹਰੀ ਦੀ ਲੋੜ ਪੈਂਦੀ, ਪਰਖੋ ਤੋਂ ਬਿਨਾਂ ਹੀਰੇ ਦੀ ਕੋਈ ਕਦਰ ਨਹੀਂ। ਕਦੇ ਐਸੇ ਹੀਰੇ ਪਏ ਜਿਨ੍ਹਾਂ ਦਾ ਮੁੱਲ ਨਹੀਂ ਲੋਕ ਤਾਰ ਸਕਦੇ। ਕੋਹੇਨੂਰ ਹੀਰਾ ਮਹਾਰਾਜਾ ਰਣਜੀਤ ਸਿੰਘ ਦੇ ਪਾਸ ਰਿਹਾ ਪਰ ਪੁੱਛਿਆ ਕਿਸੇ ਨੇ ਕਿ ਇਸ ਦੀ ਕੀਮਤ ਕੀ ਹੈ ਤੇ ਮਹਾਰਾਜਾ ਰਣਜੀਤ ਸਿੰਘ ਹੱਸ ਪਿਆ, ਕਹਿੰਦਾ ਇਸ ਦੀ ਕੀਮਤ ਸੋਟਾ ਹੈ। ਜਿਸ ਪਾਸ ਤਕੜਾ ਸੋਟਾ ਹੈ ਖੋ ਕੇ ਦੂਸਰੇ ਤੋਂ ਲੈ ਜਾਂਦਾ। ਐਸੇ ਹੀਰਿਆਂ ਦਾ ਮੁੱਲ ਸੰਸਾਰ ਨਾ ਪਾ ਸਕੇ। ਗੁਰਦੇਵ ਜੀ ਨੇ ਬਚਨ ਕਹਿ ਕੀਰਤਨ ਨਿਰਮੋਲਕ ਹੀਰਾ ਹੈ ਪਰ ਇਹਦਾ ਮੁੱਲ ਪਾਉਣ ਵਾਲੇ ਵੀ ਚਾਹੀਦੇ ਨੇ, ਕਿਉਂਕਿ ਕੀਰਤਨ ਦਾ ਸੰਬੰਧ ਤੁਹਾਡੀ ਸੁਰਤ ਨਾਲ ਹੈ, ਸੁਰਤ ਦਾ ਸੰਬੰਧ ਤੁਹਾਡੀ ਸਿਮਰਤੀ ਨਾਲ ਹੈ, ਯਾਦ ਨਾਲ ਹੈ। ਹੁਣ ਤੁਸੀਂ ਜਿਸ ਨੂੰ ਸੁਰਤ ਕਹਿੰਦੇ ਹੋ ਉਹ ਸੁਰਤ ਨਹੀਂ, ਤੁਸੀਂ ਸੁਰਤ ਕਹਿੰਦੇ ਹੋ। ਕੋਈ ਵਿਅਕਤੀ ਹੈ ਹੋਸਪਿਟਲ ਵਿੱਚ ਪਿਆ ਹੈ ਉਹ ਤੁਹਾਨੂੰ ਪਹਿਚਾਣਦਾ ਨਹੀਂ, ਤੁਹਾਡੇ ਸਵਾਲ ਦਾ ਠੀਕ ਜਵਾਬ ਨਹੀਂ ਦਿੰਦਾ, ਬਸ ਅੱਖਾਂ ਖੋਲ੍ਹ ਕੇ ਤੁਹਾਡੇ ਵੱਲ ਵੇਖੀ ਜਾਂਦਾ ਤੇ ਤੁਸੀਂ ਸ਼ਬਦ ਕੀ ਵਰਤਦੇ ਹੋ, ਇਹ ਬੇਸੁਰਤ ਹੈ, ਬੇਹੋਸ਼ ਹੈ। ਤੋ ਸੁਰਤ ਦਾ ਅਰਥ ਹੈ ਹੋਸ਼ ਵਾਲਾ, ਗਿਆਤ ਜਿਸ ਨੂੰ ਸੋਝੀ ਹੋ ਗਈ ਉਹ ਸੁਰਤ ਵਾਲਾ ਹੈ। ਕੋਈ ਤੁਹਾਡੇ ਸਵਾਲ ਦਾ ਠੀਕ ਜਵਾਬ ਦਿੰਦਾ ਹੈ, ਤੁਹਾਨੂੰ ਪਹਿਚਾਣਦਾ ਹੈ, ਤੁਹਾਡੇ ਨਾਲ ਗੱਲਾਂ ਕਰਦਾ ਹੈ, ਤੁਸੀਂ ਉਸ ਨੂੰ ਸੁਰਤ ਵਾਲਾ ਕਹਿੰਦੇ ਹੋ, ਇਸ ਨੂੰ ਸੁਰਤ ਹੈ, ਕਹਿੰਦੇ ਹੋ ਇਹਨੂੰ ਸੁਰਤ ਆ ਗਈ। ਕਿਸੇ ਪਾਸ ਧਨ ਆ ਜਾਏ, ਗਰੀਬੀ ਦੀ ਹਾਲਤ ਚੋਂ ਨਿਕਲ ਕੇ ਉੱਚਾ ਉੱਠ ਜਾਏ ਤੇ ਤੁਸੀਂ ਕਹਿੰਦੇ ਇਹਨੂੰ ਤਾਂ ਅਜੇ ਕੱਲ ਸੁਰਤ ਆਈ ਹੈ। ਤੁਹਾਡੀ ਸੁਰਤ ਇਹ ਹੈ, ਜਿਸ ਸੁਰਤ ਤੇ ਸ਼ਬਦ ਦੀ ਗੱਲ ਕਰਦੇ ਹੋ ਉਸਦਾ ਤੁਹਾਨੂੰ ਗਿਆਨ ਨਹੀਂ, ਨਾ ਸੁਰਤ ਦਾ ਪਤਾ ਹੈ ਨਾ ਸ਼ਬਦ ਦਾ ਪਤਾ ਹੈ। ਉਵੇਂ ਢੋਲ ਪਿੱਟੀ ਜਾਂਦੇ ਲੋਕ ਸ਼ਬਦ ਸੁਰਤ ਦਾ ਮੇਲ ਕਰਾ। ਪਹਿਲਾਂ ਸੁਰਤ ਵਿੱਚ ਆਓਗੇ ਤਾਂ ਹੀ ਸ਼ਬਦ ਦਾ ਮੇਲ ਹੋਏਗਾ, ਐਵੇਂ ਨਹੀਂ। ਪਹਿਲਾਂ ਸਮਝਣਾ ਪਏਗਾ ਕਿ ਸੁਰਤ ਹੈ ਕੀ ਜਿਸ ਵਿੱਚ ਮੈਂ ਪ੍ਰਵੇਸ਼ ਕਰਨਾ ਹੈ। ਜਿਸ ਨੂੰ ਸੋਝੀ ਨਹੀਂ, ਬੇਹੋਸ਼ ਹੈ, ਉਸਨੂੰ ਤੁਸੀਂ ਕਹਿੰਦੇ ਉਹਨੂੰ ਸੁਰਤ ਨਹੀਂ, ਬੇਹੋਸ਼ ਦੇ ਲੱਛਣ ਕੀ ਨੇ? ਤੁਹਾਨੂੰ ਦੇਖਦਾ ਹੈ, ਪਹਿਚਾਣਦਾ ਨਹੀਂ, ਗੱਲ ਨਹੀਂ ਕਰਦਾ। ਪਰ ਕਦੇ ਤੁਸੀਂ ਸੋਚਿਆ ਤੁਸੀਂ ਸੁਰਤ ਵਿੱਚ ਹੋ? ਗੁਰੂ ਜਿਸ ਗੱਲ ਨੂੰ ਗਲਤ ਕਹੇ ਤੇ ਤੁਸੀਂ ਉਸ ਗੱਲ ਨੂੰ ਠੀਕ ਜਾਣ ਕੇ ਉਸ ਦੇ ਨਾਲ ਜੁੜੋ, ਫਿਰ ਕੀ ਤੁਸੀਂ ਸੁਰਤ ਵਿੱਚ ਹੋ? ਗੁਰੂ ਕਹੇ ਬਾਬਾ ਮਾਇਆ ਸਾਥ ਨਾ ਹੋਏ, ਪਤਾ ਵੀ ਹੈ ਕਿਸੇ ਨਾਲ ਜਾਂਦੀ ਨਹੀਂ, ਫਿਰ ਤੁਸੀਂ ਉਸ ਲਈ ਆਪਣਾ ਜੀਵਨ ਬਰਬਾਦ ਕਰੋ ਕਿ ਤੁਸੀਂ ਸੁਰਤ ਵਿੱਚ ਹੋ? ਕਹਿਣਾ ਪਏਗਾ ਨਹੀਂ, ਕੋਈ ਸੁਰਤ ਨਹੀਂ। ਗੁਰੂ ਕਵੇ ਨਿੰਦਾ ਫਲੀ ਕਿਸੇ ਕੀ ਨਹੀਂ, ਤੇ ਤੁਸੀਂ ਨਿੰਦਾ ਕਰੋ ਫਿਰ ਕੀ ਤੁਸੀਂ ਸੁਰਤ ਵਿੱਚ ਹੋ? ਕਿਆ ਤੁਹਾਨੂੰ ਸੁਰਤ ਹੈ? ਗੁਰੂ ਕਹੇ ਕਿ ਸੰਸਾਰ ਦੁਨੀਆ ਮੁਕਾਮੇ ਫਾਨੀ, ਫਨਾ ਦਾ ਮੁਕਾਮ ਹੈ, ਤੁਸੀਂ ਸੰਸਾਰ ਨਾਲ ਜੁੜ ਕੇ ਬੈਠ ਜਾਓ ਕਿ ਤੁਸੀਂ ਸੁਰਤ ਵਿੱਚ ਹੋ? ਗੁਰੂ ਕਵੇ ਪੁੱਤਰ ਧੀਆਂ ਸਾਖ ਸੰਬੰਧੀ ਮਿੱਤਰ ਰਿਸ਼ਤੇਦਾਰ ਧਨ ਧਾਮ ਇਹ ਸਭ ਵਿਅਰਥ ਨੇ, ਔਰ ਤੁਸੀਂ ਉਸ ਨਾਲ ਜੁੜ ਜਾਓ, ਜੁੜੋ ਹੀ ਨਹੀਂ ਬਲਕਿ ਉਹਦੇ ਨਾਲ ਲਿਬੜ ਜਾਓ, ਲਪਾਏਮਾਨ ਹੋ ਜਾਓ ਕਿ ਤੁਸੀਂ ਸੁਰਤ ਵਿੱਚ ਹੋ? ਗੁਰੂ ਕਵੇ ਪਰ ਕਾ ਬੁਰਾ ਨਾ ਰੱਖੋ ਚੀਤ, ਤੁਸੀਂ ਬਰਾਇਆ ਪਰਾਇਆ ਬੁਰਾ ਕਰੋ ਫਿਰ ਕੀ ਸੁਰਤ ਵਿੱਚ ਹੋ? ਕਹਿਣਾ ਪਏਗਾ ਕੋਈ ਸੁਰਤ ਨਹੀਂ। ਤੇ ਜੇ ਸੁਰਤ ਨਹੀਂ ਫਿਰ ਕਿਸ ਸ਼ਬਦ ਨਾਲ ਜੁੜਨ ਦੀ ਗੱਲ ਕਰਦੇ ਹੋ? ਕਿਸ ਸੁਰਤ ਤੇ ਸ਼ਬਦ ਦਾ ਮੇਲ ਕਰਾਉਣਾ ਚਾਹੁੰਦੇ ਹੋ? ਗਿਆਤ ਹੀ ਨਹੀਂ ਸ਼ਬਦ ਕੀ ਹੈ, ਸੁਰਤ ਕੀ ਹੈ, ਬਸ ਐਸੇ ਹੈ ਜੈਸੇ ਕੋਈ ਦਿਨ ਬਕਾਰ ਕਰਤ ਸ਼ਰਮ ਪਾਇਓ, ਨੈਣ ਹੀ ਨੀਂਦ ਸੁਪਨ ਬਰੜਾਇਓ। ਦਿਨੇ ਵਿਕਾਰ ਕਰਦਾ ਕਰਦਾ ਕੋਈ ਥੱਕ ਜਾਏ ਫਿਰ ਨੀਂਦ ਆ ਜਾਏ ਰਾਤ ਨੂੰ ਅੱਖਾਂ ਵਿੱਚ ਤੇ ਸੁਪਨੇ ਵਿੱਚ ਬਰੜਾਵਣ ਲੱਗ ਪਏ। ਐਸੀ ਦਸ਼ਾ ਸਾਡੀ ਹੈ। कोई पता नहीं कितों आए, कोई पता नहीं किथे जाना है, कोई पता नहीं किथे रह रहे हैं, कोई पता नहीं क्यों आए हैं। जिन्नी देर तक ये सब पता नहीं करोगे उन्नी देर तक ईश्वर नाल जुड़ नहीं सकते। पता ही ना चलेगा ईश्वर कौन है, क्यों जुड़ना है। गुरु साहेब पावन बाणी च कहते ने फिरत फिरत प्रभ आया, परया तौ सरना है। पता चल गया शरण शब्द जेड़ा है बड़ा छोटा जा शब्द है शरण, पर की तुहानू पता है शरण की हुंदी। याद रखियो जिस दा सब गुआच जाए, जो किसे दे आसरे हो जाए, उसनु लोग शरणार्थी कहते हैं। शरणार्थी, शरणार्थी दा अर्थ है जो शरण अर्थ आया है, आसरा लब के आया है। शरण दा मतलब है किसे दे आसरे हो जाना, परया तौ शरण आए। मैं हुण तेरी शरण विच हाँ, तेरे आसरे। असी शरण च नहीं होते, बड़ा चलाक है मनुख, बड़ा उधेड़ बुण करता है, बड़ा साप करता है, बणिया बिरती दा है। कुछ मिलेगा इसलिए दे रहा है, इसलिए नहीं दे रहा कि मेरी लोड तो ज्यादा है, किसे दे पले ले उस दे कम आए। इसलिए दे रहा कि ये दे के कुछ मिलेगा, लालची है। शरण आके भी शरण नहीं होता, शरण तो सैकड़े को दूर है। ते कहिंदा यही है मैं तेरी शरण विच आया। प्यारे हो जद कोई शरण विच आ जाता है ना, तो यह दर्द ऐसा है कि शरण आए दे औगुण नहीं चितारदा। शरण आए अपने कंठ नाल ला लेंदा है। जो शरण आवै तिस कंठ लावै ए बिरद स्वामी संधा। दोष तो साडा है कि असी शरण विच आउंदे ही नहीं। फिर समझ लो शरण दा मतलब है उसे दे आसरे हो जाना, अपनी सियाणप अपना धन अपना पदार्थ कुछ भी नाल सांझ ना रहनी, बस एक दी टेक रख के उदे ते निर्भर हो जाना, वो है शरण आना। हुण सोचो कि तुसी गुरु ते निर्भर हो, ईश्वर ते निर्भर हो, क्या तुसी सब समर्पण कर दिता है। ते जे समर्पण नहीं किया, जे गुरु ते निर्भर नहीं हुए, प्राप्ति नहीं होगी। जे ईश्वर ते निर्भर नहीं हुए उसनु जान नहीं सकोगे। कदे देखा छोटा बच्चा जिसनु तैरना सिखाया जाता है, ते सिखाण वाला कुछ नहीं करता, बस उन्हें चुक के पानी च सुट दिंदा है, आप कोल खड़ा हो जाता है। और बच्चा हाथ पैर हिलाएगा तरना सीख जाएगा। जो कोल खड़ा है वो केवल इसलिए खड़ा है कि जब डूबेगा मैं निकाल लूंगा, बस वो डूबन नहीं दिता। जब सही माने विच शरण आओगे फिर संसार सागर विच डूब नहीं सकते, तरोगे। याद रखो जे होर विश्वास करोगे फिर तैरोगे तरोगे नहीं तिरोगे। तिरन का अर्थ है जिवें तुसी देखा इल आसमान विच उड़दी है। एक समा ऐसा आउंदा वो खंभ हलाउणे छड़ दिंदी है, बस वो जा रही है। उसनू कहिंदे ने तिरना, तैरना ते तिरना इहदे च अंतर है। विश्वास हो गया जिस दी शरण विच आए हो फिर तिरोगे, पहला तैरोगे फिर तिरोगे, जा रहे बस एक रस निरंतर, कोई रुकावट नहीं। साहेब सतगुरु गुरु अर्जन देव साहेब जी फरमान कर दे ने अकाल पुरख वाहिगुरु अगे जग्यासु नु समझान ले कि इन्ना बचना तो जिस दे अंदर जग्यासा है ईश्वर नु पावन दी ओ समझ सके। आप कह रहे ने फिरत फिरत प्रभ आया, परया तौ शरणाए अनेका जन्म विच अनेका जूना विच फिरदा फिरदा मैं हुण इस मनुखा जन्म विच आया। ध्यान रखियो जिस नूं सोझी आ गई ओही शरण विच आएगा, दूसरा नहीं। परिया तो शरणाए हुण तेरी शरण विच हां, ते तेरी शरण विच आके मैं कुछ मंगदा हां, कुछ याचना करदा हां, कुछ चाहुंदा हां। गुरु ग्रंथ साहिब दे पास आए हो ना, आके अरदास विच कुछ मंगया है, ये तुहाडी अपनी मर्जी की मंगदे हो। मकान मंगो, कार मंगो, पुत्र मंगो, धन मंगो, पदार्थ मंगो, उस नाल जुड़ना मंगो, ये तुहाडे अपने ते निर्भर करदा है, पर मंगदे हो ना। गुरु भी मंगदा है, बाणी च जिक्र आया तू प्रभ दाता दान मत पूरा, हम थारे पे खारी जियो, हम क्या मांगो कैश थिर ना रहाई, हर दीजा नाम प्यारी जियो। गुरु भी मंगता है, आप अरदास कर देखो ना, ते गुरु साहेब पावन बाणी च अरदास दी जाच दस दे। मांगो राम ते एक दान, सगल मनोरथ पूर्ण होवै, सिमरो तुमरा नाम। रब ते एक ऐसा दान मंगो जिदे नाल तुहाडे सारे मनोरथ पूरे हो जाण। वो दान की है? ईश्वर दा नाम। सगल मनोरथ पूर्ण होवै, सिमरो तुमरा नाम। तो आप कहंदे ने मैं तेरी शरण विच आया हां, ते मेरी एक बेनती है, इहदे वल ध्यान दे, क्योंकि मैं बड़ी देर तो फिरदा फिरदा फिरत फिरत प्रभ आया, परिया तौ शरण आए हुण तेरी शरण विच आके पिया, ते बेनती करदा हां। सुनो साहिब सतगुरु जी कह रहे हैं,
नानक की प्रभ बेनती अपनी भगती लाए।
मेरी प्रभु ये बेनती है कि मैनू अपनी भगती वल ला। असी कदे असी बेनती नहीं की कि मैनू अपनी भगती वल ला, असी बेनती नहीं करते, बल्कि सुझाव देंदे हां ईश्वर, गिले करते हैं ईश्वर के, शिकवे करते। साड़ी अरदास निरिया शिकायतां होंदी है, जा शिकवे होंदे ने ते जा सुझाव होंदे ने कि जो तू कर रहा है ये ठीक नहीं, जो मैं कह रहा हाँ वो करो। इहदा मतलब तू ईश्वर तो ज्यादा समझदार है ना, ਉਹਨੇ ਜੋ ਤੈਨੂੰ ਦਿੱਤਾ ਤੈਨੂੰ ਪ੍ਰਵਾਨ ਨਹੀਂ, ਔਰ ਤੂੰ ਹੋਰ ਮੰਗ ਰੱਖ ਦਿੱਤੀ ਕਿ ਨਹੀਂ ਜੋ ਤੂੰ ਦਿੱਤਾ ਹੈ ਉਹ ਥੋੜ੍ਹਾ ਹੈ ਔਰ ਮੈਨੂੰ ਹੋਰ ਚਾਹੀਦਾ ਹੈ। ਕਦੇ ਤੂੰ ਇਹ ਨਹੀਂ ਸੋਚਿਆ ਕਿ ਜਿਸ ਦੀ ਖੇਤੀ ਇੱਕ ਏਕੜ ਹੈ ਉਹ ਇੱਕ ਏਕੜ ਵਿੱਚੋਂ ਹੀ ਕੱਟ ਪਾਏਗਾ, ਜ਼ਿਆਦਾ ਨਹੀਂ, ਕਿਉਂਕਿ ਹੈ ਹੀ ਇੱਕ ਏਕੜ। ਜਿਤਨੇ ਤੇਰੇ ਪੁੰਨ ਕਰਮ ਨੇ ਉਹੋ ਹੀ ਤੈਨੂੰ ਮੁੜ ਕੇ ਪ੍ਰਾਪਤ ਹੋਣਗੇ, ਜ਼ਿਆਦਾ ਨਹੀਂ। ਤੂੰ ਲੱਖ ਉਲਾਂਬੇ ਦੇਈ ਜਾ, ਲੱਖ ਕਹੀ ਜਾ, ਜੋ ਤੇਰੀ ਇੱਥੇ ਲਿਖਿਆ ਹੈ ਉਹੀ ਮਿਲੇਗਾ, ਜ਼ਿਆਦਾ ਨਹੀਂ, ਕਿਉਂਕਿ ਉਹਨੇ ਤੇਰੀ ਖੇਤੀ ਹੀ ਤੈਨੂੰ ਮੁੜ ਕੇ ਦੇਣੀ ਹੈ। ਹੁਣ ਸਾਹਿਬ ਸਤਿਗੁਰੂ ਪਾਤਸ਼ਾਹ ਕਹਿ ਰਹੇ ਨੇ ਕਿ ਮੇਰੀ ਬੇਨਤੀ ਹੈ ਮੈਨੂੰ ਆਪਣੀ ਭਗਤੀ ਵੱਲ ਲਾ। ਅਗਲੀਆਂ ਪੰਕਤੀਆਂ ਵਿੱਚ ਆਪ ਦੱਸਣਗੇ, ਖੁਲਾਸਾ ਕਰਨਗੇ ਇਹਨਾਂ ਸ਼ਬਦਾਂ ਦਾ, ਤੂੰ ਆਪ ਸਰਵਣ ਕਰੋ।
ਅਸ਼ਟਪਦੀ ਜਾਚਕ ਜਨ ਜਾਚ ਪ੍ਰਭਦਾਨ।
ਜਾਚਕ ਹੁੰਦਾ ਚਾਹੁਣ ਵਾਲਾ, ਜੋ ਕੁਝ ਚਾਹੁੰਦਾ ਹੈ। ਜਾਚਕ ਜਨ ਜਾਚੈ ਪ੍ਰਭਦਾਨ, ਹੈ ਪ੍ਰਭੂ ਮੈਂ ਤੇਰੇ ਕੋਲੋਂ ਕੁਝ ਦਾਨ ਲੈਣਾ ਚਾਹੁੰਦਾ ਹਾਂ, ਮੇਰੀ ਇੱਛਾ ਹੈ, ਮੈਂ ਯਾਚਨਾ ਕਰਦਾ ਹਾਂ, ਮੰਗਦਾ ਹਾਂ ਤੇਰੇ ਕੋਲ। ਜਾਚਕ ਬਣ ਕੇ ਚਾਹੁਣ ਵਾਲਾ ਹੋ ਕੇ ਜਾਚੈ ਚਾਹੁੰਦਾ ਹਾਂ, ਮੰਗਦਾ। ਕੀ ਦਾਨ ਮੰਗਦੇ ਨੇ ਆਪ ਅਗਲੀ ਪੰਕਤੀ ਚ ਸੁਣੋ।
ਕਰ ਕਿਰਪਾ ਦੇਵੋ ਹਰ ਨਾਮ,
ਮੇਰੇ ਤੇ ਕਿਰਪਾ ਕਰੋ ਪਰ ਕਿਰਪਾ ਕਰਕੇ ਮੈਨੂੰ ਹਰੀ ਦਾ ਨਾਮ ਦੇਣਾ ਕਰੋ। ਯਾਦ ਰੱਖਿਓ ਬਾਣੀ ਦਾ ਐਸਾ ਉਪਦੇਸ਼ ਹੈ ਕਿ ਜਿੱਥੇ ਨਾਮ ਆ ਗਿਆ ਨਾ ਉੱਥੇ ਸਭ ਕੁਝ ਆ ਜਾਂਦਾ ਹੈ। ਨਵਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰ ਹੈ, ਜੋ ਹਰ ਹਿਰਦੈ ਸਦਾ ਵਸਾਏ। ਇਹ ਤਾਂ ਪਤਾ ਨਹੀਂ ਮਨੁੱਖ ਕੈਸਾ ਹੈ ਜਿਹੜਾ ਤੇ ਗੁਰੂ ਦੇ ਬਚਨਾਂ ਵੱਲ ਧਿਆਨ ਹੀ ਨਹੀਂ ਦਿੰਦਾ, ਤੇ ਜੇ ਕਦੇ ਗੁਰੂ ਦਾ ਬਚਨ ਮੰਨ ਕੇ ਇਹ ਜੁੜ ਜਾਏ ਨਾਮ ਨਾਲ ਸਾਰੇ ਕਾਰਜ ਸੰਵਰ ਜਾਂਦੇ ਨੇ। ਧੰਨ ਗੁਰੂ ਪਾਤਸ਼ਾਹ ਕਹਿੰਦੇ ਨੇ ਕਰ ਕਿਰਪਾ ਦੇਵੋ ਹਰ ਨਾਮ। ਕਦੇ ਇਤਿਹਾਸ ਵੱਲ ਦੇਖਿਆ ਕਰੋ, ਇੱਕ ਗੁਰੂ ਨੇ ਦੂਸਰੇ ਗੁਰੂ ਨੂੰ ਕੀ ਦਿੱਤਾ ਹੈ? ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਗੁਰੂ ਨੇ ਉਹਨਾਂ ਗੁਰੂ ਅੰਗਦ ਦੇਵ ਸਾਹਿਬ ਨੂੰ ਸੰਸਾਰ ਦਾ ਗੁਰੂ ਥਾਪਣਾ ਹੈ। ਆਪ ਕਰਤਾਰਪੁਰ ਰਹਿੰਦੇ ਨੇ ਤੇ ਗੁਰੂ ਅੰਗਦ ਦੇਵ ਸਾਹਿਬ ਨੂੰ ਇਹ ਹੁਕਮ ਕੀਤਾ ਕਿ ਭਾਈ ਲੈਣਾ ਤੁਸੀਂ ਇੱਥੇ ਨਹੀਂ ਟਿਕਣਾ, ਤੁਸੀਂ ਖਡੂਰ ਚਲੇ ਜਾਓ। ਕੁਝ ਨਹੀਂ ਦਿੱਤਾ, ਕੋਈ ਜ਼ਮੀਨ ਨਹੀਂ ਦਿੱਤੀ, ਕੋਈ ਧਨ ਨਹੀਂ ਦਿੱਤਾ, ਕੋਈ ਪਦਾਰਥ ਨਹੀਂ ਦਿੱਤਾ। ਜਿੱਥੇ ਆਪ ਰਹਿ ਰਹੇ ਨੇ ਉੱਥੋਂ ਵੀ ਦੂਸਰੀ ਜਗ੍ਹਾ 'ਤੇ ਭੇਜ ਦਿੱਤਾ ਹੈ। ਔਰ ਬਾਣੀ ਵਿੱਚ ਜ਼ਿਕਰ ਆਇਆ ਫੇਰ ਵਸਾਇਆ ਫੇਰ ਵਾਣ ਸਤਿਗੁਰ ਖਡੂਰ। ਗੁਰੂ ਅੰਗਦ ਦੇਵ ਸਾਹਿਬ ਜੀ ਦੇ ਪਿਤਾ ਦਾ ਨਾਮ ਸੀ ਭਾਈ ਫੇਰੂ। ਫੇਰ ਵਸਾਇਆ ਫੇਰ ਵਾਣ ਸਤਿਗੁਰ ਖਡੂਰ, ਜਪ ਤਪ ਸੰਜਮ ਨਾੜ ਤੁਧ ਹੋਰ ਮੁੱਛ ਗਰੂਰ, ਲੱਭ ਬਣਾਏ ਮਾਨਸਾ ਜੋ ਪਾਣੀ ਦੂਰ, ਵਰਿਆ ਦਰਗਾ ਗੁਰੂ ਕੀ ਕੁਦਰਤੀ ਨੂਰ, ਜਿਤ ਸੁਹਾਥ ਨ ਲੱਭਈ ਤੂੰ ਉਹ ਠਰੂਰ, ਨੌ ਨਿਧ ਨਾਮ ਨਿਦਾਨ ਹੈ ਤੁਧ ਵਿੱਚ ਭਰਪੂਰ, ਤੇ ਨਿੰਦਾ ਤੇਰੀ ਜੋ ਕਰੇ ਸੋ ਵੰਝੈ ਚੂਰ, ਨੇੜੇ ਦਿਸੈ ਮਾਤ ਲੋਕ ਤੁਧ ਸੁਝੈ ਦੂਰ, ਫੇਰ ਵਸਾਇਆ ਫੇਰ ਵਾਣ ਸਤਿਗੁਰ ਖਡੂਰ। ਗੁਰੂ ਨਾਨਕ ਦੇਵ ਸਾਹਿਬ ਨੇ ਗੁਰੂ ਅੰਗਦ ਦੇਵ ਸਾਹਿਬ ਨੂੰ ਨਾਮ ਦਿੱਤਾ, ਨੌ ਨਿਧ ਨਾਮ ਨਿਦਾਨ ਹੈ ਤੁਧ ਵਿੱਚ ਭਰਪੂਰ। ਗੁਰੂ ਅਮਰਦਾਸ ਸਾਹਿਬ ਗੱਦੀ ਤੇ ਆਏ ਤੇ ਗੁਰੂ ਅੰਗਦ ਦੇਵ ਸਾਹਿਬ ਨੇ ਹੁਕਮ ਕੀਤਾ ਕਿ ਤੁਸੀਂ ਇੱਥੇ ਨਹੀਂ ਰਹਿ ਸਕਦੇ, ਗੋਇੰਦਵਾਲ ਚਲੇ ਜਾਓ। ਬਾਣੀ ਚ ਜ਼ਿਕਰ ਆਇਆ ਹੈ ਕਿ ਗੋਬਿੰਦਵਾਲ ਗੋਬਿੰਦਪੁਰੀ ਸਮ ਜਲਣ ਤੀਰ ਬਿਪਾਸ ਬਣਾਇਓ। ਬਿਆਸਾ ਦੇ ਕੰਢੇ ਤੇ ਆਪ ਜਾ ਕੇ ਟਿਕ ਗਏ। ਗੋਬਿੰਦਵਾਲ ਬੱਧਾ ਤੇ ਗੁਰੂ ਨੇ ਦਿੱਤਾ ਕਿ ਨਾਮ। ਭੱਟਾਂ ਨੇ ਸਿਫਤ ਕਰਦੇ ਬਚਨ ਕਹੇ ਨੇ ਕਿ ਨਾਮ ਸ਼੍ਰੋਮਣ ਸਰਵਮੈ ਭਗਤ ਰਹੇ ਲਿਵਤਾਰ, ਸੋਈ ਨਾਮ ਪਦਾਰਥ ਅਮਰ ਗੁਰ ਤੁਸ ਦੀਓ ਕਰਤਾਰ। ਨਾਮ ਸਭ ਤੋਂ ਸ਼੍ਰੋਮਣੀ ਹੈ, ਭਗਤ ਉਸ ਨਾਲ ਆਪਣੀ ਬਿਰਤੀ ਜੋੜ ਕੇ ਰੱਖਦੇ ਨੇ। ਇਹ ਗੁਰੂ ਅਮਰਦਾਸ ਸਾਹਿਬ ਤੇਰੇ ਤੇ ਤਰੁੱਠ ਕੇ ਉਹ ਨਾਮ ਕਰਤਾਰ ਰੂਪੀ ਗੁਰੂ ਅੰਗਦ ਦੇਵ ਸਾਹਿਬ ਨੇ ਤੈਨੂੰ ਦੇ ਦਿੱਤਾ। ਗੁਰੂ ਰਾਮਦਾਸ ਸਾਹਿਬ ਗੱਦੀ ਤੇ ਆਏ, ਆਪ ਗੋਇੰਦਵਾਲ ਨਹੀਂ ਰਹੇ, ਨਾਨਕੀ ਚੱਕ ਆ ਗਏ, ਜਿਸ ਦਾ ਨਾਮ ਬਾਅਦ ਵਿੱਚ ਰਾਮਦਾਸ ਚੱਕ ਫਿਰ ਅੰਮ੍ਰਿਤਸਰ ਪਿਆ। ਗੁਰੂ ਅਰਜਨ ਦੇਵ ਸਾਹਿਬ ਗੱਦੀ ਤੇ ਆਏ ਤਾਂ ਤਰਨ ਤਾਰਨ ਵਸਿਆ। ਗੁਰੂ ਹਰਗੋਬਿੰਦ ਸਾਹਿਬ ਗੱਦੀ ਤੇ ਆਏ ਤਾਂ ਹਰਗੋਬਿੰਦਪੁਰਾ ਵਸਿਆ, ਕੀਰਤਪੁਰ ਵਸਿਆ। ਗੁਰੂ ਗੁਰੂ ਨੂੰ ਨਾਮ ਦਿੰਦਾ ਰਿਹਾ, ਕੇਵਲ ਤੇ ਕੇਵਲ ਨਾਮ, ਕਿਉਂਕਿ ਗੁਰੂ ਦੇ ਪਰਮੇਸ਼ਵਰ ਦੇ ਘਰ ਵਿੱਚ ਸਭ ਤੋਂ ਵੱਡੀ, ਸਭ ਤੋਂ ਕੀਮਤੀ, ਸਭ ਤੋਂ ਸ੍ਰੇਸ਼ਟ ਕੋਈ ਵਸਤੂ ਹੈ ਤਾਂ ਉਹ ਨਾਮ ਹੈ। ਬਾਣੀ ਨੇ ਐਸੇ ਬਚਨ ਕਹੇ ਕਿ ਨਾਨਕ ਕਹਿ ਘਰ ਕੇਵਲ ਨਾਮ। ਉਹ ਨਾਮ ਜਿਸ ਨੂੰ ਪ੍ਰਾਪਤ ਹੋ ਜਾਂਦਾ ਉੱਥੋਂ ਦੁੱਖ ਰੋਗ ਸਭ ਮਿਟ ਜਾਂਦੇ ਨੇ। ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ, ਤਾਂ ਕੋ ਵਿਘਨ ਨਾ ਕਹੁ ਲਾਗੈ ਜਾਂ ਕੀ ਪ੍ਰਭ ਆਗੈ ਅਰਦਾਸ। ਇਹ ਨਾਮ ਤਿੰਨੇ ਤਾਪਾਂ ਦੀ ਨਿਵਿਰਤੀ ਕਰਦਾ, ਜੋ ਚਾਹੇ ਸੋਈ ਮਿਲਾ। ਤੋ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਐ ਨਿਰੰਕਾਰ, ਮੈਂ ਤੇਰੇ ਦਰ ਤੇ ਆਇਆ ਹਾਂ ਦਾਨ ਮੰਗਣ ਲਈ, ਤੇ ਤੇਰੇ ਤੋਂ ਮੰਗਦਾ ਹਾਂ ਕਿ ਮੇਰੇ ਤੇ ਕਿਰਪਾ ਕਰਕੇ ਕਰ ਕਿਰਪਾ ਦੇਵੋ ਹਰ ਨਾਮ, ਮੈਨੂੰ ਹਰੀ ਦਾ ਨਾਮ ਦਿਓ। ਅਗਲੀ ਪੰਕਤੀ ਚ ਕਹਿ ਰਹੇ ਨੇ
ਸਾਧ ਜਨਾ ਕੀ ਮੰਗ ਧੂਰ,
ਹੈ ਪ੍ਰਭੂ ਮੈਂ ਸਾਧੂ ਜਨਾਂ ਦੀ ਚਰਨ ਧੂੜੀ ਮੰਗਦਾ ਹਾਂ, ਉਹਨਾਂ ਦੀ ਸੇਵਾ ਮੰਗਦਾ ਹਾਂ, ਉਹਨਾਂ ਦੀ ਚਰਨ ਧੂੜ ਮੈਨੂੰ ਪ੍ਰਾਪਤ ਹੋ ਜਾਏ।
ਪਾਰ ਬ੍ਰਹਮ ਮੇਰੀ ਸਰਦਾਪੁਰ,
ਹੈ ਪਾਰ ਬ੍ਰਹਮ ਪਰਮੇਸ਼ਵਰ ਮੇਰੀ ਸਰਧਾ ਇੱਛਾ ਆਪ ਕਿਰਪਾ ਕਰਕੇ ਪੂਰੀ ਕਰੋ।
ਸਦਾ ਸਦਾ ਪ੍ਰਭ ਕੇ ਗੁਣ ਗਾਵੋ,
ਮੇਰੀ ਇਹ ਇੱਛਾ ਹੈ ਕਿ ਮੈਂ ਸਦਾ ਸਦਾ ਹਰ ਵੇਲੇ ਉਸ ਪ੍ਰਭੂ ਦੇ ਗੁਣ ਗਾਉਂਦਾ ਰਵਾਂ।
ਸਾਸ ਸਾਸ ਪ੍ਰਭ ਤੁਮ ਹੈ ਧਿਆਵੋ,
ਇੱਕ ਇੱਕ ਸਵਾਸ ਕਰਕੇ ਐ ਪ੍ਰਭੂ ਮੈਂ ਤੈਨੂੰ ਧਿਆਵਾਂ, ਤੇਰਾ ਨਾਮ ਜਪਾਂ ਇੱਕ ਇੱਕ ਸਵਾਸ ਕਰਕੇ, ਕਦੇ ਵੀ ਕੋਈ ਸਵਾਸ ਖਾਲੀ ਨਾ ਜਾਏ। ਮੇਰੇ 'ਤੇ ਐਸੀ ਬਖਸ਼ਿਸ਼ ਕਰੋ ਕਿ ਮੈਂ ਸਵਾਸ ਸਵਾਸ ਕਰਕੇ ਐ ਪ੍ਰਭੂ ਤੈਨੂੰ ਹੀ ਧਿਆਉਂਦਾ ਰਵਾਂ।
ਚਰਨ ਕਮਲ ਸਿਉ ਲਾਗੈ ਪ੍ਰੀਤ,
ਤੇਰੇ ਕਮਲਵਤ ਚਰਨਾਂ ਨਾਲ ਮੇਰੀ ਪ੍ਰੀਤ ਲੱਗ ਜਾਏ। ਮਹਾਂਪੁਰਸ਼ ਕਿਆ ਕਰਦੇ ਸਨ, ਬਾਣੀ ਵਿੱਚ ਵੀ ਐਸਾ ਜ਼ਿਕਰ ਆਇਆ ਹੈ ਕਿ ਜਦੋਂ ਉਸ ਤੋਂ ਮੰਗੋ ਇਹ ਮੰਗੋ ਕਰੋ ਬੇਨਤੀ, ਸਤਿਗੁਰ ਆਪਣੇ ਨਾਨਕ ਇਹ ਸੁੱਖ ਮੰਗੈ, ਜੈ ਕੀਰਤਨ ਤੇਰਾ ਸਾਧੂ ਗਾਵੈ ਤੈ ਮੇਰਾ ਮਨ ਲਾਗੈ। ਐਸੀ ਮੰਗ ਕਰੋ ਕਿ ਜਿੱਥੇ ਤੇਰਾ ਕੋਈ ਪਿਆਰਾ ਤੇਰਾ ਜਸ ਕਰੇ ਉੱਥੇ ਮੇਰਾ ਮਨ ਲੱਗ ਜਾਏ, ਮਨ ਗੈਰ ਹਾਜ਼ਰ ਨਾ ਰਹੇ।
ਤੋ ਸਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਮੈਂ ਮੰਗ ਕਰਦਾ ਹਾਂ ਕਿ ਤੇਰੇ ਚਰਨ ਕਮਲਾਂ ਨਾਲ ਮੇਰੀ ਪ੍ਰੀਤ ਲੱਗੀ ਰਹੇ। ਚਰਨ ਕਮਲ ਸਿਓ ਲਾਗੈ ਪ੍ਰੀਤ, ਅਤੇ ਕਰਾਂ ਕਿ ਜਦੋਂ ਮੇਰੀ ਪ੍ਰੀਤ ਤੇਰੇ ਨਾਲ ਜੁੜ ਜਾਏ। ਅਗਲੀ ਪੰਕਤੀ 'ਚ ਕਹਿੰਦੇ ਹਨ
ਭਗਤ ਕਰਾਂ ਪ੍ਰਭ ਕੀ ਨਿਤ ਨੀਤ,
ਐ ਪ੍ਰਭੂ ਮੈਂ ਨਿਤਾ ਪ੍ਰਤੀ ਨਿਤ ਨਿਤ ਤੇਰੀ ਭਗਤੀ ਕਰਾਂ, ਤੇਰੇ ਨਾਲ ਜੁੜਾਂ, ਤੇਰਾ ਸਿਮਰਨ ਕਰਾਂ, ਨਿਤਾ ਪ੍ਰਤੀ ਤੇਰੀ ਯਾਦ ਮੇਰੇ ਹਿਰਦੇ 'ਚ ਬਣੀ ਰਹੇ। ਹਾਂਜੀ,
ਏਕ ਓਟ ਏਕੋ ਆਧਾਰ,
ਮੈਂ ਇੱਕ ਤੈਨੂੰ ਤੇਰੀ ਹੀ ਓਟ ਰੱਖਾਂ ਅਤੇ ਤੇਰੇ ਹੀ ਆਧਾਰ ਆਸਰਿਤ ਜੀਵਾਂ। ਮੈਂ ਨਿਤਾ ਪ੍ਰਤੀ ਤੇਰੀ ਭਗਤੀ ਨਿਤ ਨੀਤ 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 ਸ਼ਬਦ ਬੜਾ ਸਮਝਣ ਜੈਸਾ ਹੈ। ਤੁਸੀਂ ਇੱਕ ਸ਼ਬਦ ਵਰਤਦੇ ਹੋ ਕਿ ਜੈਸੀ ਨੀਤ ਹੁੰਦੀ ਹੈ ਵੈਸੀ ਹੀ ਮੁਰਾਦ ਹੁੰਦੀ ਹੈ। ਬਾਣੀ ਨੇ ਬਚਨ ਕਹੇ ਨੇ ਘਰ ਹੀ ਬੈਠਿਆਂ ਸਵ ਮਿਲਾ ਹੈ, ਜੇ ਨੀਅਤ ਰਾਸ ਕਰੇ ਨਿਤਾ ਪ੍ਰਤੀ ਚੰਗੀ ਨੀਅਤ ਨਾਲ ਮੈਂ ਤੇਰੀ ਭਗਤੀ ਕਰਾਂ, ਅਤੇ ਫਿਰ ਇਹ ਪ੍ਰਭੂ ਮੇਰੇ 'ਤੇ ਬਖਸ਼ਿਸ਼ ਕਰੋ, ਮੈਂ ਤੇਰੀ ਓਟ ਰੱਖਾਂ ਅਤੇ ਤੈਨੂੰ ਹੀ ਆਪਣਾ ਆਧਾਰ ਆਸਰਾ ਬਣਾ ਲਵਾਂ।
ਨਾਨਕ ਮੰਗੈ ਨਾਮ ਪ੍ਰਭ ਸਾਰ,
ਹੈ ਪ੍ਰਭੂ ਜਿਹੜਾ ਸਾਰ ਸ੍ਰੇਸ਼ਟ ਤੇਰਾ ਨਾਮ ਹੈ, ਸਾਰੇ ਵੇਦਾਂ ਸ਼ਾਸਤਰਾਂ ਦਾ ਸਾਰ ਨਿਚੋੜ ਜੋ ਤੇਰਾ ਨਾਮ ਹੈ, ਸਾਰੇ ਸੰਸਾਰ ਤੋਂ ਸਾਰ ਸ੍ਰੇਸ਼ਟ ਚੰਗਾ ਜੋ ਤੇਰਾ ਨਾਮ ਹੈ, ਮੈਂ ਉਸ ਸ੍ਰੇਸ਼ਟ ਨਾਮ ਨੂੰ ਤੇਰੇ ਤੋਂ ਮੰਗਦਾ ਹਾਂ, ਬਖਸ਼ਿਸ਼ ਕਰਕੇ ਮੈਨੂੰ ਉਹ ਨਾਮ ਦੇਣਾ ਕਰੋ। ਸਤਿਗੁਰੂ ਜੀ ਕਹਿ ਰਹੇ ਹਾਂ
ਪ੍ਰਭ ਕੀ ਦ੍ਰਿਸ਼ਟ ਮਹਾਂ ਸੁਖ ਹੋਏ।
ਹੁਣ ਸਾਨੂੰ ਸਮਝਾਉਂਦੇ ਨੇ ਭਾਈ, ਕਹਿੰਦੇ ਨੇ ਪਿਆਰਿਓ ਧਿਆਨ ਦਿਓ, ਜੇ ਤੁਹਾਡੇ 'ਤੇ ਪ੍ਰਭੂ ਦੀ ਦ੍ਰਿਸ਼ਟੀ ਹੋ ਗਈ ਨਾਮ ਜਪਦਿਆਂ ਜਪਦਿਆਂ, ਫਿਰ ਤੁਹਾਨੂੰ ਮਹਾਂ ਸੁੱਖ ਬਹੁਤਾ ਸੁੱਖ ਪ੍ਰਾਪਤ ਹੋਏਗਾ, ਉਹ ਸੁੱਖ ਜੋ ਕਦੇ ਮਿਟਦਾ ਨਹੀਂ। ਇੱਕ ਵਾਰੀ ਆ ਗਿਆ ਨਾ ਫਿਰ ਜਾਏਗਾ ਨਹੀਂ ਮੁੜ ਕੇ। ਸਹਿਜ ਸਮਾਨਾ ਭੀਤਰੇ ਛੋੜਿਆ ਨਹੀਂ ਜਾਏ, ਜੇ ਛੱਡਣ ਦਾ ਯਤਨ ਕਰੋਗੇ ਤਾਂ ਵੀ ਨਹੀਂ ਛੱਡ ਸਕੋਗੇ। ਐਸਾ ਸੁੱਖ ਜੋ ਕਦੇ ਖਤਮ ਨਹੀਂ ਹੁੰਦਾ, ਜਿਸ ਨੂੰ ਬਾਣੀ ਨੇ ਮਹਾਂ ਆਨੰਦ ਕਿਹਾ ਹੈ। ਮਹਾਂ ਆਨੰਦ ਸਦਾ ਕਰ ਕੀਰਤਨ ਪੁਰਖ ਵਿਧਾਤਾ ਪਾਏ। ਤੋ ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਸ ਦੀ ਦ੍ਰਿਸ਼ਟੀ ਵਿੱਚ ਮਹਾਂ ਸੁੱਖ ਹੈ, ਉਹਦੀ ਦ੍ਰਿਸ਼ਟੀ ਹੋ ਜਾਏ ਅਤੇ ਮਹਾਂ ਸੁੱਖ ਦੇ ਦਿੰਦਾ ਹੈ। ਅਤੇ ਪਿਆਰਿਓ ਜੇ ਕਦੇ ਦ੍ਰਿਸ਼ਟੀ ਉਲਟੀ ਹੋ ਜਾਏ, ਨਦਰ ਉਪੱਠੀ ਜੇ ਕਰੇ, ਫਿਰ ਬਾਣੀ ਕਹਿੰਦੀ ਸੁਲਤਾਨਾ ਕਾਹੋ ਕਰਾਇੰਦਾ, ਦਰ ਮੰਗਣ ਭਿੱਖ ਨਾ ਪਾਇੰਦਾ। ਜੇ ਉਹਦੀ ਨਿਗਾਹ ਉਲਟੀ ਹੋ ਜਾਏ ਤਾਂ ਫਿਰ ਬੜੇ ਬੜੇ ਸੁਲਤਾਨਾਂ ਨੂੰ ਭਿਖਾਰੀ ਬਣਾ ਦਿੰਦਾ ਹੈ। ਉਹ ਦਰਵਾਜ਼ੇ ਦਰਵਾਜ਼ੇ 'ਤੇ ਮੰਗਦੇ ਨੇ ਪਰ ਭਿਕਸ਼ਾ ਨਹੀਂ ਮਿਲਦੀ, ਪ੍ਰਾਪਤ ਨਹੀਂ ਕਰ ਸਕਦੇ। ਜੇ ਉਹ ਦ੍ਰਿਸ਼ਟ ਕਰ ਦੇਵੇ, ਨਦਰੀ ਨਦਰ ਨਿਹਾਲ ਵੀ ਕਰ ਦਿੰਦਾ ਹੈ, ਪ੍ਰਭ ਕੀ ਦ੍ਰਿਸ਼ਟ ਮਹਾਂ ਸੁੱਖ ਹੋਏ, ਬਹੁਤੇ ਸੁੱਖ ਦੀ ਪ੍ਰਾਪਤੀ ਗੁਰੂ ਪਾਤਸ਼ਾਹ ਜੀ ਕਹਿੰਦੇ ਹੁੰਦੀ ਹੈ ਭਾਈ।
ਹਰ ਰਸ ਪਾਵੈ ਬਿਰਲਾ ਕੋਏ,
ਪਰ ਇਸ ਹਰੀ ਦੇ ਰਸ ਨੂੰ ਨਾਮ ਰਸ ਨੂੰ ਜਿਸ ਨਾਲ ਮਹਾਂ ਸੁੱਖ ਪ੍ਰਾਪਤ ਹੁੰਦਾ ਹੈ, ਉਸ ਰਸ ਨੂੰ ਕੋਈ ਬਿਰਲਾ ਹੀ ਪਾਵਣਾ ਕਰਦਾ ਹੈ।
ਜਿਨ ਚਾਖਿਆ ਤੇ ਜਨ ਤ੍ਰਿਪਤਾਨੇ,
ਜਿਹਨੇ ਇਸ ਨਾਮ ਰਸ ਨੂੰ ਚਖਿਆ ਹੈ ਖਾਧਾ ਹੈ, ਜਿਹਨੇ ਇਸ ਦਾ ਸਵਾਦ ਦੇਖਿਆ ਹੈ, ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਲੋਕ ਉਹ ਜਨ ਉਹ ਵਿਅਕਤੀ ਤ੍ਰਿਪਤ ਹੋ ਗਏ, ਰੱਜ ਗਏ, ਉਹਨਾਂ ਨੂੰ ਕੋਈ ਭੁੱਖ ਨਹੀਂ ਰਹੀ, ਨਾ ਧਨ ਦੀ, ਨਾ ਪਦਾਰਥ ਦੀ, ਨਾ ਪੁੱਤਰਾਂ ਦੀ, ਨਾ ਕਾਰੋਬਾਰ ਦੀ, ਨਾ ਅਨੇਕ ਤਰ੍ਹਾਂ ਦੇ ਸੁੱਖਾਂ ਦੀ, ਉਹ ਤ੍ਰਿਪਤ ਹੋ ਗਏ। ਕਹਿਣ ਲੱਗੇ ਕੋਈ ਲੋੜ ਨਹੀਂ, ਕਦੇ ਹਰਿਦੁਆਰ ਵਿੱਚ ਜਾਓ, ਉੱਥੇ ਮੰਡਲੀਆਂ ਨੇ ਸਾਧੂਆਂ ਦੀਆਂ, ਦੋ ਮੰਡਲੀਆਂ, ਇੱਕ ਨੂੰ ਵੱਡੀ ਮੰਡਲੀ ਕਰਕੇ ਸੱਦਦੇ, ਇੱਕ ਨੂੰ ਛੋਟੀ ਮੰਡਲੀ ਕਰਕੇ ਸੱਦਦੇ। ਉਹਨਾਂ ਨੂੰ ਯਤਨ ਕਰੋ ਕੋਈ ਚੀਜ਼ ਲੈਣ, ਉਹ ਬਿਲਕੁਲ ਨਹੀਂ ਲੈਂਦੇ, ਕਹਿੰਦੇ ਪ੍ਰਭੂ ਜ਼ਰੂਰਤ ਨਹੀਂ। ਇਹਨੋ ਸਥਾਨ ਵਿੱਚ ਮਹਾਂਪੁਰਖ ਹੋਏ ਨੇ ਆਰਾਮ ਜੀ ਕਰਕੇ, ਆਰਾਮ ਤੀਰਥ ਸਵਾਮੀ ਰਾਮ ਜੀ। ਆਪ ਅਮੈਰੀਕਾ ਚਲੇ ਗਏ ਅਤੇ ਆਪਣੇ ਆਪ ਨੂੰ ਬਾਦਸ਼ਾਹ ਰਾਮ ਕਹਿੰਦੇ ਸਨ, ਬਾਦਸ਼ਾਹ ਰਾਮ। ਅਮੈਰੀਕਾ ਦੇ ਪ੍ਰੈਜੀਡੈਂਟ ਵੀ ਉਹਨਾਂ ਨੂੰ ਮਿਲੇ ਸਨ। ਉਹਨਾਂ ਨੇ ਕਿਹਾ ਤੁਹਾਡੇ ਪਾਸ ਹੈ ਕੁਝ ਨਹੀਂ, ਤੁਸੀਂ ਆਪਣੇ ਆਪ ਨੂੰ ਬਾਦਸ਼ਾਹ ਰਾਮ ਕਹਿੰਦੇ ਹੋ। ਕਹਿਣ ਲੱਗੇ ਬਸ ਕਿਸੇ ਚੀਜ਼ ਦਾ ਨਾ ਹੋਣਾ, ਇਹ ਤਾਂ ਬਾਦਸ਼ਾਹਤ ਹੈ, ਲੋੜ ਵੀ ਨਹੀਂ ਕਿਸੇ ਚੀਜ਼ ਦੀ। ਜੋ ਲੋੜ ਨਹੀਂ ਉਹ ਬਾਦਸ਼ਾਹ ਹੈ, ਜੇ ਕਿਸੇ ਦੀ ਲੋੜ ਨਹੀਂ ਉਹ ਰਾਜਾ ਹੈ, ਰੱਜ ਗਿਆ। ਰਾਜੇ ਦਾ ਅਰਥ ਹੀ ਇਹ ਹੈ ਕਿ ਜੋ ਰਾਜਾ ਤ੍ਰਿਪਤ ਹੋ ਗਿਆ, ਰੱਜ ਗਿਆ, ਕਿਸੇ ਚੀਜ਼ ਦੀ ਲੋੜ ਨਾ ਰਹੀ, ਉਹ ਰਾਜਾ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ 'ਚ ਕਹਿੰਦੇ ਨੇ, ਜਿਨ ਚਾਖਿਆ ਸੇ ਜਨ ਤ੍ਰਿਪਤਾ ਨੇ, ਜਿਹਨੇ ਨਾਮ ਰਸ ਨੂੰ ਚੱਖਿਆ ਉਹ ਵਿਅਕਤੀ ਤ੍ਰਿਪਤ ਹੋ ਗਏ, ਰੱਜ ਗਏ, ਮੁੜ ਕੇ ਕੋਈ ਭੁੱਖ ਪਿਆਸ ਉਹਨਾਂ ਨੂੰ ਨਹੀਂ ਰਹੀ।
ਪੂਰਨ ਪੁਰਖ ਨਹੀਂ ਡੋਲਾਨੇ,
ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ, ਇੱਕ ਵਾਰ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਨਾਮ ਜਪ ਕੇ ਉਹ ਪੂਰਨ ਪੁਰਖ ਹੋ ਗਏ, ਅਧੂਰੇ ਪੁਰਖ ਤਾਂ ਅਸੀਂ ਹੈ, ਜਿੰਨੀ ਦੇਰ ਤੱਕ ਸਾਡੀਆਂ ਮੰਗਾਂ ਨੇ ਓਨੀ ਦੇਰ ਤੱਕ ਅਧੂਰੇ ਹਾਂ, ਜਦੋਂ ਕੋਈ ਮੰਗ ਨਾ ਰਹੀ ਉਦੋਂ ਪੂਰੇ ਹੋ ਗਏ। ਇਸ ਕਰਕੇ ਲੋਕਾਂ ਨੇ ਮੁਰਦੇ ਨੂੰ ਪੂਰਾ ਕਹਿ ਦਿੱਤਾ, ਮੁਰਦੇ ਦੀ ਕੋਈ ਮੰਗ ਨਹੀਂ। ਲੋਕ ਇਸੇ ਕਰਕੇ ਕਹਿੰਦੇ ਨੇ ਪੂਰਾ ਹੋ ਗਿਆ, ਹੁਣ ਕੁਝ ਨਹੀਂ ਮੰਗੇਗਾ, ਨਾ ਕੱਪੜਾ ਮੰਗੇਗਾ, ਨਾ ਭੋਜਨ ਮੰਗੇਗਾ, ਨਾ ਪਾਣੀ ਮੰਗੇਗਾ, ਨਾ ਰਹਿਣ ਦੀ ਜਗ੍ਹਾ ਮੰਗੇਗਾ। ਚੱਕ ਕੇ ਅੱਗ ਵਿੱਚ ਸੁੱਟ ਦਿਓਗੇ ਤਾਂ ਵੀ ਸਭ ਜਰ ਲਿਆ, ਪੂਰਾ ਹੋ ਗਿਆ। ਤਾਂ ਹੀ ਮੁਰਦੇ ਨੂੰ ਪੂਰਾ ਕਿਹਾ ਗਿਆ। ਤਾਂ ਧੰਨ ਗੁਰੂ ਪਾਤਸ਼ਾਹ ਕਹਿੰਦੇ ਸਿਮਰਨ ਕਰਦਿਆਂ ਕਰਦਿਆਂ ਉਹ ਸਿਮਰਨ ਕਰਨ ਵਾਲੇ ਪੂਰਨ ਪੁਰਖ ਹੋ ਗਏ। ਪੂਰਨ ਪੁਰਖ ਨਹੀਂ ਡੋਲਾਨੇ, ਉਹਨਾਂ ਦਾ ਮਨ ਹੁਣ ਡੋਲਦਾ ਨਹੀਂ ਹੈ, ਟਿਕ ਗਏ, ਅਸਥਿਤ ਹੋ ਗਏ, ਜੁੜ ਗਏ ਨਿਰੰਕਾਰ ਵਿੱਚ। ਅਗਲੀ ਪੰਕਤੀ 'ਚ ਕਹਿੰਦੇ ਹਨ,
ਸੋ ਭਰ ਭਰੇ ਪ੍ਰੇਮ ਰਸ ਰੰਗ,
ਸੋ ਭਰ ਭਰੇ ਰੱਬ ਦੇ ਪ੍ਰੇਮ ਰੂਪੀ ਆਨੰਦ ਵਿੱਚ ਐਸੇ ਭਰੇ ਕਿ ਲਬਾ ਲਬ ਭਰ ਗਏ। ਸੋ ਭਰ ਭਰੇ ਦਾ ਮਤਲਬ ਹੈ ਕੋਈ ਭਾਂਡਾ ਇਤਨਾ ਭਰ ਜਾਏ ਕਿ ਇੱਕ ਬੂੰਦ ਵੀ ਉਸ ਵਿੱਚ ਹੋਰ ਨਾ ਜਾਏ। ਰੱਬ ਦੇ ਪ੍ਰੇਮ ਵਿੱਚ, ਉਹਦੇ ਪ੍ਰੇਮ ਦੀ ਰੰਗਣ ਵਿੱਚ ਇੰਨੇ ਰੰਗੇ ਗਏ ਕਿ ਲਬਾ ਲਬ ਨੱਕੋ ਨੱਕ, ਜਿਸ ਨੂੰ ਤੁਸੀਂ ਕਹਿੰਦੇ ਨੱਕੋ ਨੱਕ ਭਰ ਗਿਆ, ਨੱਕੋ ਨੱਕ ਭਰ ਗਏ। ਅਗਲੀ ਪੰਕਤੀ 'ਚ ਕਹਿੰਦੇ ਨੇ,
ਉਪਜੈ ਚਾਉ ਸਾਧ ਕੈ ਸੰਗ,
ਉਹਨਾਂ ਦੇ ਅੰਦਰ ਸਾਧੂ ਦੀ ਸੰਗਤ ਵਿੱਚ ਆ ਕੇ ਚਾਹ ਉਪਜਦਾ ਹੈ, ਪ੍ਰਸੰਨ ਹੁੰਦੇ ਨੇ, ਰੱਬ ਨਾਲ ਜੁੜਦੇ ਨੇ। ਐਸਾ ਚਾਹ ਉਹਨਾਂ ਦੇ ਮਨ ਵਿੱਚ ਸਾਧੂ ਦੀ ਸੰਗਤ ਵਿੱਚ ਆ ਕੇ ਪੈਦਾ ਹੋਇਆ, ਔਰ ਇਸ ਕਰਕੇ ਉਹ ਲਵਾ ਲਵ ਭਰ ਗਏ। ਸਤਿਗੁਰੂ ਜੀ ਕਹਿੰਦੇ ਹਨ,
ਪਰੇ ਸਰਣ ਆਣ ਸਭ ਤਿਆਗ,
ਹੋਰ ਸਭ ਕੁਝ ਤਿਆਗ ਕੇ ਈਸ਼ਵਰ ਦੀ ਸਰਣ ਵਿੱਚ ਆ ਗਏ, ਕੋਈ ਆਸਰਾ ਨਹੀਂ ਰੱਖਿਆ। ਯਾਦ ਰੱਖਿਓ ਬਾਣੀ ਨੇ ਐਸੇ ਬਚਨ ਕਹੇ ਨੇ, ਆਸਰੇ ਸਭ ਝੂਠੇ ਨੇ। ਇਹ ਬੰਦਾ ਹੈ ਫਿਰ ਗੁਰੂ ਵੱਲ ਧਿਆਨ ਨਹੀਂ ਦਿੰਦਾ, ਗੁਰੂ ਪੁਕਾਰ ਕੇ ਕਹਿੰਦਾ ਮਾਨੁੱਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕਉ ਏਕੈ ਭਗਵਾਨ, ਜਿਸ ਕੈ ਦੀਐ ਰਹਿ ਅਘਾਏ, ਬੌਰ ਨਾ ਤ੍ਰਿਸ਼ਨਾ ਲਾਗੈ ਆਏ। ਇੱਥੇ ਆਪ ਪਾਵਨ ਬਾਣੀ 'ਚ ਕਹਿੰਦੇ ਨੇ, ਪਰੇ ਸਰਨ ਆਨ ਸਭ ਤਿਆਗ, ਆਨ ਦਾ ਅਰਥ ਹੈ ਹੋਰ, ਹੋਰ ਸਭ ਕੁਝ ਤਿਆਗ ਕੇ ਉਹ ਈਸ਼ਵਰ ਦੀ ਸਰਣ ਵਿੱਚ ਆ ਗਏ। ਅਤੇ ਸਰਣ ਵਿੱਚ ਆਉਣ ਦਾ ਲਾਭ ਉਹਨਾਂ ਨੂੰ ਕੀ ਪ੍ਰਾਪਤ ਹੋਇਆ, ਅਗਲੀ ਪੰਕਤੀ ਦੱਸ ਰਹੇ ਨੇ,
ਅੰਤਰ ਪ੍ਰਗਾਸ ਅਣਦਿਨ ਲਿਵ ਲਾਗ,
ਉਹਨਾਂ ਦੀ ਬਿਰਤੀ ਦਿਨ ਰਾਤ ਪ੍ਰਭੂ ਨਾਲ ਜੁੜ ਗਈ, ਉਹਨਾਂ ਦੇ ਅੰਦਰ ਗਿਆਨ ਦਾ ਪ੍ਰਗਾਸ ਹੋ ਗਿਆ, ਗਿਆਨ ਦਾ ਦੀਵਾ ਜਗ ਗਿਆ। ਹੁਣ ਉਸ ਦੀਵੇ ਦੀ ਲੋਅ ਵਿੱਚ ਈਸ਼ਵਰ ਨੂੰ ਦੇਖ ਸਕਦੇ ਨੇ। ਐਸਾ ਦੀਵਾ ਜਗਿਆ ਕਿ ਤਿੰਨਾਂ ਲੋਕਾਂ ਦੀ ਸੋਝੀ ਹੋ ਗਈ, ਧੰਨ ਗੁਰੂ ਪਾਤਸ਼ਾਹ ਪਾਵਨ ਬਾਣੀ 'ਚ ਕਹਿੰਦੇ ਨੇ ਅੰਤਰ ਪ੍ਰਗਾਸ ਅੰਦਰ ਲਿਵ ਲਾਗ ਦਿਨ ਰਾਤ ਰੱਬ ਨਾਲ ਬਿਰਤੀ ਜੋੜ ਕੇ ਉਹਨਾਂ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਗਿਆ। ਅੱਗੇ ਕਹਿ ਰਹੇ ਹਨ ਭਾਈ,
ਬੜ ਭਾਗੀ ਜਪਿਆ ਪ੍ਰਭ ਸੋਏ,
ਉਹਨਾਂ ਵੱਡਿਆਂ ਭਾਗਾਂ ਵਾਲਿਆਂ ਨੇ ਉਸ ਪ੍ਰਭੂ ਨੂੰ ਜਪਿਆ ਜਿਸ ਦੀ ਸੋਏ ਸੁਮਾ ਹੈ ਸੰਸਾਰ 'ਤੇ। ਵੱਡ ਭਾਗੀ ਜਪਿਆ ਪ੍ਰਭ ਸੋਏ, ਉਹਨਾਂ ਵੱਡਿਆਂ ਭਾਗਾਂ ਵਾਲਿਆਂ ਨੇ ਪ੍ਰਭੂ ਨੂੰ ਜਪਿਆ ਜਿਸ ਨੂੰ ਸਾਰੇ ਧਨ ਕਹਿੰਦੇ ਨੇ। ਚੋਰ ਵੀ ਜਪਦੇ ਨੇ, ਸਾਧੂ ਵੀ ਜਪਦੇ ਨੇ, ਗ੍ਰਸਤੀ ਵੀ ਜਪਦੇ ਨੇ, ਤਿਆਗੀ ਵੀ ਜਪਦੇ ਨੇ, ਜਿਸ ਨੂੰ ਸਭ ਜਪਦੇ ਨੇ, ਜਿਸ ਦੀ ਸਾਰੇ ਸੰਸਾਰ 'ਤੇ ਸੋਭਾ ਹੈ, ਜਿਸ ਦਾ ਨਾਮ ਜਪਣ ਵਾਲੇ ਦੀ ਵੀ ਸੋਭਾ ਹੋ ਜਾਂਦੀ ਹੈ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ, ਬੜ ਭਾਗੀਆਂ ਨੇ ਉਸ ਪ੍ਰਭੂ ਨੂੰ ਜਪਿਆ। ਬੜ ਭਾਗੀ ਜਪਿਆ ਪ੍ਰਭ ਸੋਏ, ਵੱਡੇ ਭਾਗਾਂ ਨਾਲ ਉਸ ਪ੍ਰਭੂ ਨੂੰ ਉਹਨਾਂ ਨੇ ਜਪਿਆ। ਅਗਲੀ ਪੰਕਤੀ 'ਚ ਕਹਿੰਦੇ ਹਨ,
ਨਾਨਕ ਨਾਮ ਰਤੇ ਸੁਖ ਹੋਏ,
ਉਹ ਈਸ਼ਵਰ ਦੇ ਨਾਮ ਵਿੱਚ ਰਤੇ ਰੰਗੇ ਗਏ ਜਿਸ ਕਰਕੇ ਉਹਨਾਂ ਨੂੰ ਸੁੱਖ ਦੀ ਪ੍ਰਾਪਤੀ ਹੋ ਗਈ। ਸਤਿਗੁਰੂ ਜੀ ਕਹਿੰਦੇ ਹਨ,
ਸੇਵਕ ਕੀ ਮਨਸਾ ਪੂਰੀ ਭਈ,
ਸੇਵਕ ਦੇ ਅੰਦਰਲੀ ਬੁੱਧੀ ਦੇ ਵਿਚਾਰ ਜੋ ਸਨ ਉਹ ਪੂਰੇ ਹੋ ਗਏ। ਅਗਲੀ ਪੰਕਤੀ 'ਚ ਕਹਿ ਰਹੇ ਹਨ,
ਸਤਿਗੁਰ ਤੇ ਨਿਰਮਲ ਮਤ ਲਈ,
ਸੇਵਕ ਨੇ ਸਤਿਗੁਰੂ ਪਾਸੋਂ ਨਿਰਮਲ ਮਤੀ ਪ੍ਰਾਪਤ ਕਰ ਲਈ। ਸਤਿਗੁਰੂ ਜੀ ਕਹਿੰਦੇ ਹਨ, ਭਾਈ
ਜਨ ਕੋ ਪ੍ਰਭ ਹੋਇਓ ਦਿਆਲ,
ਐਸੇ ਸੇਵਕ ਤੇ ਪ੍ਰਭੂ ਦਿਆਲੂ ਹੋ ਗਿਆ। ਸਤਿਗੁਰੂ ਜੀ ਕਹਿ ਰਹੇ ਹਨ, ਭਾਈ
ਸੇਵਕ ਕੀਨੋ ਸਦਾ ਨਿਹਾਲ,
ਜਦੋਂ ਪ੍ਰਭੂ ਦਿਆਲੂ ਹੋ ਗਿਆ ਤਾਂ ਸੇਵਕ ਨੂੰ ਸਦਾ ਲਈ ਪ੍ਰਭੂ ਨੇ ਨਿਹਾਲ 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 ਕਰ ਦਿੱਤਾ।
ਬੰਧਨ ਕਾਟ ਮੁਕਤ ਜਨ ਭਾਇਆ,
ਬੰਧਨ ਕੱਟੇ ਗਏ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹਦੇ, ਤੇ ਹੁਣ ਉਹ ਬੰਧਨਾਂ ਤੋਂ ਉਹ ਵਿਅਕਤੀ ਮੁਕਤ ਹੋ ਗਿਆ।
ਜਨਮ ਮਰਨ ਦੁੱਖ ਭਰਮ ਗਿਆ,
ਉਸ ਦਾ ਜਨਮ ਤੇ ਮੌਤ ਮਿਟ ਗਈ, ਦੁੱਖ ਚਲੇ ਗਏ, ਉਹਦੇ ਭੁਲੇਖੇ ਮਿਟ ਗਏ। ਹੁਣ ਕੋਈ ਭੁਲੇਖਾ ਨਹੀਂ ਰਿਹਾ। ਭਰਮ ਦਾ ਅਰਥ ਹੈ ਭੁਲੇਖਾ, ਔਰ ਬਾਣੀ ਨੇ ਭਰਮ ਦੀ ਪਰਿਭਾਸ਼ਾ ਕਹੀ ਹੈ ਕਿ ਮਾਧਵੇ ਕਿਆ ਕਹੀ ਹੈ, ਭਰਮ ਐਸਾ ਜੈਸਾ ਮਾਨੀਐ ਹੋਏ ਨਾ ਤੈਸਾ। ਇਹ ਭਰਮ ਹੈ, ਜੈਸਾ ਮੰਨ ਲਿਆ ਜਾਏ ਵੈਸਾ ਹੋਵੇ ਨਾ, ਇਹ ਭਰਮ ਹੈ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਨਮ ਮਰਨ ਦੁੱਖ ਭਰਮ ਗਿਆ, ਜਨਮ ਅਤੇ ਮੌਤ ਦਾ ਦੁੱਖ ਵੀ ਚਲਿਆ ਗਿਆ ਅਤੇ ਜਿਹੜਾ ਭੁਲੇਖਾ ਸੀ ਉਹ ਵੀ ਮਿਟ ਗਿਆ। ਸਤਿਗੁਰੂ ਜੀ ਕਹਿ ਰਹੇ ਹਨ,
ਇੱਛ ਪੁੰਨੀ ਸਰਦਾ ਸਭ ਪੂਰੀ,
ਇੱਛਾ ਪੂਰੀ ਹੋ ਗਈ, ਮੁਕਤੀ ਦੀ ਇੱਛਾ ਉਹ ਵੀ ਪੂਰੀ ਹੋ ਗਈ, ਰੱਬ ਦੀ ਪ੍ਰਾਪਤੀ ਦੀ ਸਰਦਾ ਉਹ ਵੀ ਪੂਰੀ ਹੋ ਗਈ। ਸਤਿਗੁਰੂ ਜੀ ਕਹਿੰਦੇ ਹਨ, ਭਾਈ
ਰਵ ਰਹਿਆ ਸਦ ਸੰਗ ਹਜ਼ੂਰੀ,
ਜੋ ਈਸ਼ਵਰ ਸਾਰੀ ਜਗ੍ਹਾ 'ਤੇ ਮਿਲ ਰਿਹਾ ਹੈ ਉਹਨਾਂ ਰੱਬ ਦੇ ਪਿਆਰਿਆਂ ਨੇ ਉਹਨੂੰ ਆਪਣੇ ਸਦੀਵ ਕਾਲ ਆਪਣੇ ਨਾਲ ਆਪਣੇ ਹਜ਼ੂਰੀ ਵਿੱਚ ਵੇਖਿਆ।
ਜਿਸ ਕਾ ਸਾ ਤਿੰਨ ਲੀਆ ਮਿਲਾਏ,
ਜਿਸ ਈਸ਼ਵਰ ਦਾ ਜੀਵ ਇਹ ਪੈਦਾ ਕੀਤਾ ਸੀ ਉਸਨੇ ਇਸ ਨੂੰ ਆਪਣੇ ਨਾਲ ਮਿਲਾ ਲਿਆ। ਸਤਿਗੁਰੂ ਜੀ ਕਹਿ ਰਹੇ ਹਨ,
ਨਾਨਕ ਭਗਤੀ ਨਾਮ ਸਮਾਏ,
ਬਸ ਇਹ ਰੱਬ ਦੀ ਭਗਤੀ ਕਰਕੇ ਨਾਮ ਕਰਕੇ ਹੀ ਈਸ਼ਵਰ ਵਿੱਚ ਸਮਾਇਆ ਹੈ। ਸਤਿਗੁਰੂ ਜੀ ਕਹਿੰਦੇ ਹਨ, ਭਾਈ
ਸੋ ਕਿਉਂ ਬਿਸਰੈ ਜੇ ਕਾਲ ਨਾ ਪਾਣੈ।
ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਕਿਵੇਂ ਵਿਸਰ ਜਾਏ ਤੁਹਾਨੂੰ ਜਿਹੜਾ ਤੁਹਾਡੀ ਕਮਾਈ ਨਹੀਂ ਰੱਖਦਾ। ਜੋ ਕੁਝ ਕਰੋਗੇ ਪਾਤੇ ਤਪਾਵਨ ਹਰ ਬਿਰਧ ਸਦਾਏ, ਇੱਕ ਤਿਲ ਨਹੀਂ ਪੰਨਾ ਕਾਲੇ, ਇੱਕ ਵਾਰ ਵੀ ਵਾਹਿਗੁਰੂ ਕਹੋ ਉਹਦਾ ਵੀ ਫਲ ਦਿੰਦਾ ਹੈ, ਹਜ਼ਾਰ ਵਾਰ ਕਹੋ ਉਸਦਾ ਵੀ ਮਿਲੇਗਾ, ਕਰੋੜਾਂ ਵਾਰ ਕਹੋ ਉਸਦਾ ਵੀ ਮਿਲੇਗਾ, ਇੱਕ ਕਦਮ ਉਸ ਵੱਲ ਤੁਰ ਕੇ ਜਾਓ ਉਹਦਾ ਵੀ ਫਲ ਮਿਲਦਾ ਹੈ, ਹਜ਼ਾਰਾਂ ਕਦਮ ਜਾਓ ਤੋਂ ਵੀ ਮਿਲਣਾ ਹੈ। ਤਾਂ ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਜੋ ਤੁਹਾਡੀ ਕੀਤੀ ਹੋਈ ਕਮਾਈ ਨੂੰ ਨਾ ਭਾਨਾ, ਨਹੀਂ ਵਿਸਾਰਦਾ, ਨਹੀਂ ਤੋੜਦਾ, ਉਹ ਤੁਹਾਨੂੰ ਕਿਵੇਂ ਵਿਸਰ ਜਾਏ। ਸਤਿਗੁਰੂ ਜੀ ਕਹਿੰਦੇ ਹਨ, ਅਗਲੀ ਪੰਕਤੀ ਕਹਿੰਦੇ ਨੇ,
ਸੋ ਕਿਉਂ ਬਿਸਰੈ ਜੇ ਕੀਆ ਜਾਣੈ।
ਉਹ ਪ੍ਰਭੂ ਤੁਹਾਨੂੰ ਕਿਉਂ ਵਿਸਰ ਜਾਏ ਜੋ ਤੁਹਾਡੇ ਕੀਤੇ ਹੋਏ ਕਰਮਾਂ ਨੂੰ ਜਾਣਨਾ ਹੈ। ਜੋ ਤੁਸੀਂ ਕਰਦੇ ਹੋ ਉਹ ਸਭ ਕਰਮਾਂ ਨੂੰ ਜਾਣਦਾ ਹੈ, ਉਹ ਕਿਵੇਂ ਵਿਸਰ ਜਾਏ, ਤੁਹਾਨੂੰ ਕਿਵੇਂ ਭੁੱਲ ਜਾਏ। ਗੁਰਦੇਵ ਜੀ ਕਹਿੰਦੇ ਨੇ,
ਸੋ ਕਿਉਂ ਬਿਸਰੈ ਜਿਨ ਸਭ ਕੁਛ ਦੀਆ।
ਉਹ ਤੁਹਾਨੂੰ ਕਿਉਂ ਵਿਸਰ ਜਾਏ ਜਿਸ ਨੇ ਤੁਹਾਨੂੰ ਸਭ ਕੁਝ ਦਿੱਤਾ ਹੈ। ਕਦੇ ਮਨੁੱਖ ਦੂਸਰੇ ਨੂੰ ਕਹਿੰਦਾ ਤੂੰ ਮੇਰੀ ਮਦਦ ਕਰ ਦੇਣਾ, ਮੈਂ ਤੈਨੂੰ ਸਾਰੀ ਉਮਰ ਨਹੀਂ ਭੁੱਲਦਾ। ਜਿਸ ਰੱਬ ਨੇ ਸਭ ਕੁਝ ਦਿੱਤਾ ਹੈ ਉਹਨੂੰ ਭੁਲਾ ਹੀ ਬੈਠਾ ਹੈ। ਗੁਰੂ ਸਾਹਿਬ ਕਹਿੰਦੇ ਕਿਉਂ ਵਿਸਰ ਜਾਏ ਤੁਹਾਨੂੰ ਜਿਸ ਨੇ ਤੁਹਾਨੂੰ ਸਭ ਦਿੱਤਾ ਹੈ। ਅਗਲੀ ਪੰਕਤੀ 'ਚ ਕਹਿੰਦੇ ਨੇ
ਸੋ ਕਿਉਂ ਵਿਸਰੈ ਜੇ ਜੀਵਨ ਦੀਆ ਜੀਆ।
ਉਹ ਤੁਹਾਨੂੰ ਕਿਉਂ ਵਿਸਰ ਜਾਏ ਜੋ ਤਮਾਮ ਜੀਵਾਂ ਦਾ ਜੀਵਨ ਹੈ, ਜਿਸ ਕਰਕੇ ਤਮਾਮ ਜੀਵਾਂ ਨੂੰ ਜੀਵਨ ਮਿਲਦਾ ਹੈ। ਇਸੇ ਕਰਕੇ ਬਾਣੀ ਨੇ ਜਗ ਜੀਵਨ ਕਿਹਾ ਹੈ ਉਸਨੂੰ, ਜਗਤ ਨੂੰ ਜੀਵਨ ਦੇਣ ਵਾਲਾ। ਸਭ ਜਗ ਜੀਵਨ ਜਗ ਆਪ ਹੈ, ਨਾਨਕ ਜਲ ਜਲ ਹੈ ਸਮਾਏ। ਜਗ ਨੂੰ ਜੀਵਨ ਦੇਣ ਵਾਲਾ ਔਰ ਜਗ ਸੰਸਾਰ ਵੀ ਆਪ ਹੈ। ਬਸ ਇਉਂ ਹੈ ਜਿਵੇਂ ਜਲ ਜਲ ਵਿੱਚ ਸਮਾ ਜਾਂਦਾ ਹੈ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਕਿਉਂ ਵਿਸਰੇ ਜੋ ਤਮਾਮ ਜੀਵਾਂ ਨੂੰ ਜੀਵਨ ਦੇਣ ਵਾਲਾ ਹੈ।
ਸੋ ਕਿਉਂ ਵਿਸਰੈ ਜੇ ਅਗਨ ਮਹਿ ਰਾਖੈ।
ਜਿਹਨੇ ਮਾਤਾ ਦੇ ਉਧਰ ਦੀ ਜਠਰ ਅਗਨੀ ਵਿੱਚ ਤੇਰੀ ਰੱਖਿਆ ਕੀਤੀ, ਇੱਥੇ ਤ੍ਰਿਸ਼ਨਾ ਦੀ ਅੱਗ ਤੋਂ ਤੈਨੂੰ ਬਚਾਉਣ ਵਾਲਾ ਹੈ, ਉਹ ਤੈਨੂੰ ਕਿਉਂ ਵਿਸਰ ਜਾਏ, ਕਿਉਂ ਭੁੱਲ ਜਾਏ? ਸਤਿਗੁਰ ਜੀ ਕਹਿੰਦੇ ਹਨ ਭਾਈ
ਗੁਰ ਪ੍ਰਸਾਦ ਕੋ ਬਿਰਲਾ ਲੱਖ ਹੈ।
ਆਪ ਕਹਿ ਰਹੇ ਹਨ ਗੁਰੂ ਦੀ ਕਿਰਪਾ ਨਾਲ ਕੋਈ ਬਿਰਲਾ ਹੀ ਲੱਖ ਹੈ, ਲੱਖਦਾ ਹੈ, ਉਸ ਨੂੰ ਜਾਣਦਾ ਹੈ।
ਸੋ ਕਿਉਂ ਵਿਸਰੈ ਜੇ ਬਿਕਤੇ ਕਾਢੈ।
ਉਹ ਰੱਬ ਤੈਨੂੰ ਕਿਉਂ ਵਿਸਰੇ ਜੋ ਤੈਨੂੰ ਵਿਕਾਰਾਂ ਦੀ ਜ਼ਹਿਰ ਤੋਂ ਕੱਢ ਲੈਂਦਾ ਹੈ? ਉਹਦਾ ਨਾਮ ਜਪ ਤੈਨੂੰ ਜ਼ਹਿਰ ਤੋਂ ਕੱਢ ਲਏਗਾ। ਅਗਲੀ ਪੰਕਤੀ 'ਚ ਕਹਿੰਦੇ ਹਨ
ਜਨਮ ਜਨਮ ਕਾ ਟੂਟਾ ਗੰਢ।
ਜਿਹੜਾ ਜਨਮ ਜਨਮਾਂਤਰਾਂ ਦੀ ਤੇਰੀ ਟੁੱਟੀ ਹੋਈ ਨੂੰ ਗੰਢ ਲੈਂਦਾ ਹੈ। ਬਾਣੀ 'ਚ ਜ਼ਿਕਰ ਆਇਆ ਜਨਮ ਜਨਮ ਕਾ ਵਿਛੜਿਆ ਮਿਲਿਆ, ਸਾਧ ਕਿਰਪਾ 'ਤੇ ਸੂਕਾ ਹਰਿਆ। ਉਹ ਜਨਮਾਂ ਜਨਮਾਂਤਰਾਂ ਦੇ ਟੁੱਟੇ ਹੋਏ ਨੂੰ ਤੈਨੂੰ ਆਪਣੇ ਨਾਲ ਗੰਢ ਲੈਂਦਾ ਹੈ, ਉਹ ਕਿਉਂ ਤੈਨੂੰ ਵਿਸਰ ਗਿਆ? ਸਤਿਗੁਰੂ ਜੀ ਕਹਿੰਦੇ ਹਨ
ਗੁਰਪੂਰੈ ਤਤ ਇਹ ਬੁਝਾਇਆ।
ਆਪ ਕਹਿੰਦੇ ਨੇ ਪੂਰੇ ਗੁਰੂ ਨੇ ਇਹ ਸਿਧਾਂਤ ਬੁਝਾਇਆ, ਸਮਝਾਵਣਾ ਕੀਤਾ, ਮੈਨੂੰ ਇਹ ਜਣਾ ਦਿੱਤਾ, ਦੱਸ ਦਿੱਤਾ ਕਿ ਉਹ ਈਸ਼ਵਰ ਵਿਸਰੇ ਨਾ ਕਦੇ। ਜੋ ਤੁਹਾਡੇ ਲਈ ਸਭ ਕੁਝ ਕਰਦਾ ਹੈ ਉਸਨੂੰ ਕਿਉਂ ਭੁਲਾਉਂਦੇ ਹੋ? ਇਹ ਗੱਲ ਮੈਨੂੰ ਪੂਰੇ ਗੁਰੂ ਨੇ ਦੱਸੀ, ਇਹ ਸਿਧਾਂਤਕ ਗੱਲ ਹੈ। ਸਤਿਗੁਰੂ ਜੀ ਕਹਿੰਦੇ ਹਨ ਭਾਈ
ਪ੍ਰਭ ਆਪਣਾ ਨਾਨਕ ਜਨ ਧਿਆਇਆ।
ਇਸ ਕਰਕੇ ਭਾਈ ਮੈਂ ਆਪਣੇ ਪ੍ਰਭੂ ਨੂੰ ਧਿਆਉਣਾ ਕੀਤਾ। ਆਪਦੇ ਪਿਆਰਿਆਂ ਨੇ ਜਦੋਂ ਐਸੀ ਗੱਲ ਸੁਣੀ ਤਾਂ ਉਸ ਪ੍ਰਭੂ ਨੂੰ ਧਿਆਇਆ, ਜਪਿਆ। ਇੱਥੇ ਹੀ ਸਮਾਪਤੀ ਹੈ। ਗੁਰੂ ਪਾਤਸ਼ਾਹ ਕਿਰਪਾ ਕਰਨ, ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ 'ਚ ਵੱਸ ਜਾਏ, ਜਿਸ ਨਾਲ ਸਾਡਾ ਮਨੁੱਖਾ ਜਨਮ ਸਫਲਾ ਹੋ ਸਕੇ। ਬਾਣੀ ਦੀ ਵਿਚਾਰ ਕਰਦੇ ਹੋਈਆਂ ਭੁੱਲਾਂ ਗੁਰੂ ਕੇ ਦਰ ਦਾ ਕੂਕਰ ਜਾਣ ਕੇ, ਸਤਸੰਗਤ ਆਪਣੇ ਦਰ ਦਾ ਭਿਖਾਰੀ ਜਾਣ ਕੇ ਮਾਫ਼ ਕਰਨੀਆਂ, ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ 'ਚ ਵਸਾਉਣਾ, ਤਾਂ ਕਿ ਦਾਸ ਦਾ ਅਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰਿਆ ਸਮਾਂ ਹੈ ਉਹ ਲੇਖੇ ਵਿੱਚ ਪੈ ਸਕੇ, ਜਿਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੋ ਕਿਉਂ ਵਿਸਰੈ ਜੇ ਬਿਖਤੇ ਕਾਢੈ। ਜਨਮ ਜਨਮ ਕਾ ਟੂਟਾ ਗੰਢੈ। ਗੁਰਪੂਰੈ ਤਤ ਇਹ ਬੁਝਾਇਆ। ਪ੍ਰਭ ਆਪਣਾ ਨਾਨਕ ਜਨ ਧਿਆਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।